ਸਤਨਾਮ ਸ੍ਰੀ ਵਾਹਿਗੁਰੂ ਜੀਓ। ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਦੇ, ਅਪਨੇ ਛੂਟਨ ਕੋ ਜਤਨ ਕਰੋ ਹਮ ਛੂਟੇ ਤੁਮ ਆਰਾਧੇ। ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ ਰਹਾਓ। ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਆਪਨ ਬਾਪੈ ਨਾਹੀ ਕਿਸੀ ਕੋ, ਪਾਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹਿ ਰਵਿਦਾਸ ਭਗਤ ਇਕ ਬਾਡੀ, ਅਬ ਇਹ ਕਾਸਿਓ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀ ਐ। ਕਹਿ ਰਵਿਦਾਸ ਭਗਤ ਇਕ ਬਾਡੀ, ਅਬ ਇਹ ਕਾਸਿਓ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀ ਐ। ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸੰਗਤਾਂ ਉਡਭਾਗੀ ਹੋ ਜਿਨ੍ਹਾਂ ਨੂੰ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਸ ਵੇਲੇ ਕਥਾ ਸੋਠ ਰਾਗ ਦੇ ਅੰਦਰ ਭਗਤ ਬਾਣੀ ਵਿੱਚ ਚੱਲ ਰਹੀ ਹੈ। ਭਗਤ ਰਵਿਦਾਸ ਜੀ ਜੋ ਉੱਚ ਕੋਟੀ ਦੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਪ੍ਰੇਮ ਦੇ ਨਾਲ ਵਸ ਕੀਤਾ ਹੋਇਆ ਸੀ, ਉਹਨਾਂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਆਪ ਸੰਤਾਂ ਸਰਵਣ ਕਰ ਰਹੇ ਹੋ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਰਵਿਦਾਸ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਆਪਣੇ ਪ੍ਰੇਮ ਦੀ ਵਾਰਤਾ ਨਿਵੇਦਨ ਕਰ ਰਹੇ ਹਨ। ਮਾਧਵੇ ਜਾਨ ਤੁਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ ਰਹਾਓ। ਹੇ ਮਾਇਆ ਦੇ ਪਤੀ ਵਾਹਿਗੁਰੂ ਜੀ, ਤੁਸੀਂ ਜਾਣਦੇ ਹੀ ਹੋ ਜਿਹੋ ਜੀ ਮੇਰੇ ਅੰਦਰ ਆਪ ਜੀ ਦੀ ਪ੍ਰੀਤ ਹੈ, ਉਸਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਅਬ ਕਹਾਂ ਕਰੋਗੇ ਐਸੀ, ਤੇ ਹੁਣ ਮਹਾਰਾਜ ਤੁਸੀਂ ਹੁਣ ਐਸੀ ਵੈਸੀ ਗੱਲ ਤੁਸੀਂ ਮੇਰੇ ਨਾਲ ਕਿਵੇਂ ਕਰ ਸਕਦੇ ਹੋ, ਨਹੀਂ ਕਰ ਸਕਦੇ, ਕਿਉਂਕਿ ਜਿੱਥੇ ਬਹੁਤ ਡੂੰਘਾ ਪਿਆਰ ਹੋ ਜਾਵੇ ਉੱਥੇ ਫਿਰ ਕੋਈ ਹੋਰ ਵਿਤਕਰੇ ਵਾਲੀ ਗੱਲ ਰਹਿ ਹੀ ਨਹੀਂ ਜਾਂਦੀ। ਇਹ ਸ਼ਬਦ ਕਿਉਂ ਤੇ ਕਦੋਂ ਉਚਾਰਨ ਕੀਤਾ, ਇਹਦੇ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ। ਭਗਤ ਰਵਿਦਾਸ ਜੀ ਵਾਹਿਗੁਰੂ ਦੀ ਭਗਤੀ ਕਰਦੇ ਸਨ, ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰਦੇ, ਅਤੇ ਇੱਕ ਦਿਨ ਭਗਤ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਹੁਣ ਭਗਤੀ ਤਾਂ ਕਰਦੇ ਹਾਂ ਪਰ ਸਾਨੂੰ ਭਗਵਾਨ ਦੇ ਦਰਸ਼ਨ ਵੀ ਹੋਣੇ ਚਾਹੀਦੇ ਹਨ। ਤੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪ੍ਰਤੱਖ ਦਰਸ਼ਨ ਦੀਦਾਰੇ ਵੀ ਦਿੱਤੇ। ਪਰ ਭਗਤ ਰਵਿਦਾਸ ਜੀ ਹੁਣ ਜਾਤ ਦੇ ਹਰੀ ਜਨ ਸਨ, ਚਮਿਆਰ ਸਨ। ਵਾਹਿਗੁਰੂ ਪਰਮੇਸ਼ਰ ਨੇ ਆਖਿਆ ਤੁਸੀਂ ਨੀਵੀਂ ਜਾਤ ਦੇ ਹੋ, ਇਸ ਲਈ ਦੂਸਰੀ ਗੱਲ ਤੁਸੀਂ ਮੋਹ ਮਾਇਆ ਦੇ ਬੰਧਨਾਂ ਦੇ ਵਿੱਚ ਬੱਝੇ ਹੋਏ ਹੋ, ਤੁਹਾਡੀ ਮੁਕਤੀ ਤੁਹਾਡੀ ਕਲਿਆਣ ਹੋਣੀ ਬਹੁਤ ਔਖੀ ਗੱਲ ਹੈ। ਤਾਂ ਉਸ ਵੇਲੇ ਭਗਤ ਜੀ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਹੋਇਆਂ, ਆਪਣੇ ਪ੍ਰੀਤ ਦੀ ਰੀਤ ਨੂੰ ਨਿਭਾਉਂਦਿਆਂ ਹੋਇਆਂ ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਸ਼ਬਦ ਉਚਾਰਨ ਕੀਤਾ ਕਿ ਹੇ ਵਾਹਿਗੁਰੂ ਜੀ, ਜਿਹੋ ਜੀ ਮੇਰੇ ਅੰਦਰ ਆਪ ਜੀ ਦੀ ਪ੍ਰੀਤੀ ਹੈ, ਮੁਹੱਬਤ ਹੈ, ਉਹਨੂੰ ਤੁਸੀਂ ਜਾਣਦੇ ਹੀ ਹੋ। ਜਿਹੋ ਜੀ ਹੈ ਉਹ ਜੀ ਨੂੰ ਤੁਸੀਂ ਜਾਣਦੇ ਹੀ ਹੋ। ਜਦੋਂ ਤੁਹਾਨੂੰ ਪਤਾ ਹੈ ਮੇਰੇ ਅੰਦਰ ਆਪ ਜੀ ਤੋਂ ਸਿਵਾਏ ਹੋਰ ਕੋਈ ਦੂਜੀ ਪਿਆਰ ਦੀ ਗੱਲ ਹੀ ਨਹੀਂ ਹੈ, ਕਿ ਹੁਣ ਵੀ ਤੁਸੀਂ ਮੇਰੇ ਨਾਲ ਐਸੀ ਵੈਸੀ ਗੱਲ ਕਰੋਗੇ, ਇਹ ਕਦੀ ਉਮੀਦ ਨਹੀਂ ਕੀਤੀ ਜਾ ਸਕਦੀ। ਲਓ ਹੁਣ ਬੜੇ ਪ੍ਰੇਮ ਦੇ ਵਿੱਚ ਭਗਤ ਰਵਿਦਾਸ ਜੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਰੂਬਰੋ ਕਿਵੇਂ ਬਚਨ ਬਿਲਾਸ ਕਰ ਰਹੇ ਹਨ। ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਧੇ।
ਲੋ ਭਗਤ ਰਵਿਦਾਸ ਜੀ ਫਰਮਾਉਂਦੇ ਹਨ, ਜੋ ਹਮ ਬਾਧੇ ਮੋਹ ਫਾਸ, ਇੱਥੇ ਵਿਸਰਾਮ ਹੈ ਤੇ ਜਿਹੜਾ ਜੋ ਨੂੰ ਜੋ ਨਹੀਂ ਪੜਨਾ, ਜੋ ਹਮ ਬਾਧੇ ਜੋ, ਜਿੱਥੇ ਊੜਾ ਹੋਵੇ ਜੋ ਉਚਾਰਨ ਕਰੀਦਾ। ਜੋ ਹਮ ਬਾਧੇ ਮੋਹ ਫਾਸ, ਹੇ ਵਾਹਿਗੁਰੂ ਜੀ, ਠੀਕ ਹੈ ਜੇ ਅਸੀਂ ਮੋਹ ਦੀ ਫਾਹੀ ਵਿੱਚ ਵੱਜੇ ਹੋਏ ਹਾਂ, ਇਹ ਗੱਲ ਠੀਕ ਹੈ। ਇਹ ਮੋਹ ਦੀ ਫਾਹੀ ਵੀ ਤੁਸਾਂ ਹੀ ਸਾਡੇ ਗਲ ਵਿੱਚ ਪਾਈ ਹੋਈ ਸੀ, ਪਰ ਇਸ ਵੇਲੇ ਗੱਲ ਕੁਝ ਹੋਰ ਹੋ ਗਈ ਹੈ। ਜਿੱਥੇ ਤੁਸਾਂ ਸਾਨੂੰ ਮਾਇਆ ਦੇ ਮੋਹ ਦੀ ਫਾਹੀ ਨਾਲ ਬੰਨਿਆ ਹੋਇਆ ਸੀ, ਹਮ ਪ੍ਰੇਮ ਬਧਨ ਤੋਂ ਬਾਧੇ, ਤੇ ਅਸਾਂ ਤੁਹਾਨੂੰ ਪ੍ਰੇਮ ਦੇ ਬੰਧਨਾਂ ਦੇ ਨਾਲ, ਪ੍ਰੇਮ ਦੇ ਰੱਸਿਆਂ ਦੇ ਨਾਲ, ਅਸੀਂ ਪ੍ਰੇਮ ਦਾ ਜਾਲ ਪਾ ਕੇ ਤੇ ਤੁਹਾਨੂੰ ਵੀ ਬੰਨ ਲਿਆ ਹੈ।
ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾ ਦੇ।
ਤੁਸੀਂ ਤਾਂ ਇਹ ਗੱਲ ਆਖੀ ਹੈ ਬਈ ਤੁਸੀਂ ਮੋਹ ਮਾਇਆ ਦੇ ਵਿੱਚ ਵੱਜੇ ਹੋਏ ਹੋ, ਤੁਸੀਂ ਛੁੱਟ ਨਹੀਂ ਸਕਦੇ, ਤੁਹਾਡੀ ਕਲਿਆਣ ਨਹੀਂ ਹੋ ਸਕਦੀ। ਪਰ ਭਗਤ ਜੀ ਕਹਿੰਦੇ ਨੇ, ਹਮ ਛੂਟੇ ਤੁਮ ਆਰਾ ਦੇ, ਹੇ ਵਾਹਿਗੁਰੂ ਜੀ, ਅਸੀਂ ਤਾਂ ਤੁਹਾਡਾ ਸਿਮਰਨ ਕਰਕੇ ਛੁੱਟ ਜਾਵਾਂਗੇ, ਤੇ ਛੁੱਟ ਹੀ ਗਏ ਹਾਂ। ਆਪਣੇ ਛੁੱਟਣ ਕੋ ਯਤਨ ਕਰੋ, ਪਰ ਹੁਣ ਤੁਸੀਂ ਆਪਣੇ ਛੁੱਟਣ ਦਾ ਯਤਨ ਕਰਕੇ ਵੇਖੋ। ਤੁਸਾਂ ਸਾਨੂੰ ਮੋਹ ਦੀ ਫਾਹੀ ਵਿੱਚ ਬੰਨਿਆ ਸੀ, ਅਸੀਂ ਤੇ ਤੁਹਾਡਾ ਸਿਮਰਨ ਕਰਕੇ ਛੁੱਟ ਗਏ ਹਾਂ, ਮੁਕਤ ਹੋ ਗਏ ਹਾਂ। ਹੁਣ ਤੁਸੀਂ ਆਪਣੇ ਛੁੱਟਣ ਵਾਸਤੇ ਯਤਨ ਕਰੋ, ਅਸੀਂ ਤੁਹਾਨੂੰ ਪ੍ਰੇਮ ਦੇ ਬੰਧਨਾਂ ਦੇ ਵਿੱਚ ਬੰਨਿਆ ਹੋਇਆ, ਪ੍ਰੇਮ ਦੇ ਜਾਲ ਵਿੱਚ ਐਸਾ ਫਸਾਇਆ ਹੋਇਆ, ਤੁਸੀਂ ਸਾਡੇ ਪ੍ਰੇਮ ਦੇ ਜਾਲ ਵਿੱਚੋਂ ਕਦੇ ਛੁੱਟ ਨਹੀਂ ਸਕੋਗੇ।
ਮਾਧਵੇ ਜਾਣਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਹੇ ਮਾਇਆ ਦੇ ਪਤੀ ਵਾਹਿਗੁਰੂ ਜੀ, ਜਿਹੋ ਜੀ ਸਾਡੇ ਅੰਦਰ ਆਪ ਜੀ ਦੀ ਪ੍ਰੀਤ ਰੀਤ ਹੈ, ਤੈਸੀ ਉਸਨੂੰ ਤੁਸੀਂ ਆਪ ਜਾਣਦੇ ਹੀ ਹੋ, ਅਬ ਕਹਾਂ ਕਰੋਗੇ ਐਸੀ, ਹੁਣ ਤੁਸੀਂ ਐਸੀ ਵੈਸੀ ਗੱਲ ਕਿਵੇਂ ਕਰੋਗੇ, ਨਹੀਂ ਕਰ ਸਕਦੇ।
ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਹੁਣ ਆਪਣੇ ਪ੍ਰੀਤੀ ਦੀ ਰੀਤ ਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਨ। ਹੇ ਵਾਹਿਗੁਰੂ ਜੀ, ਸਾਡੀ ਇੰਨੀ ਤੁਹਾਡੇ ਨਾਲ ਪ੍ਰੀਤ ਹੈ ਜਿੰਨੀ ਕਿ ਮੱਛੀ ਦੀ ਪਾਣੀ ਨਾਲ ਹੁੰਦੀ ਹੈ। ਮੱਛੀ ਵੱਲ ਨਿਗਾਹ ਮਾਰ ਕੇ ਦੇਖੋ, ਮੀਨ ਦਾ ਅਰਥ ਹੈ ਮੱਛੀ, ਜਾਂ ਮੀਨ ਨੰਨੇ ਨੂੰ ਅੰਕੁੜ ਹੈ ਤੇ ਇਹ ਮੱਛ, ਇਹਦਾ ਅਰਥ ਹੋ ਸਕਦਾ ਮੀਨ ਪਕੜ ਫਾਂਕਿਓ ਅਰ ਕਾਟਿਓ। ਦੇਖੋ ਕਿਸੇ ਸ਼ਿਕਾਰੀ ਨੇ ਮੱਛ ਨੂੰ ਪਕੜ ਕੇ ਫਾਂਕਿਓ, ਫਿਰ ਉਸ ਦੀਆਂ ਦੋ ਫਾੜੀਆਂ ਕਰ ਦਿੱਤੀਆਂ, ਅਰ ਕਾਟਿਓ ਤੇ ਫਿਰ ਉਹਨੂੰ ਪੂਰਾ ਪੂਰਾ ਕਰਕੇ ਕੱਟਿਆ, ਰਾਂਧ ਕੀਓ ਬਹੁ ਬਾਨੀ, ਫਿਰ ਉਹਨੂੰ ਅੱਗ ਤੇ ਰੱਖ ਕੇ ਰਿੰਨਿਆ ਤੇ ਬਹੁ ਬਾਨੀ ਬਹੁਤ ਤਰ੍ਹਾਂ ਦੇ ਨਾਲ ਉਸ ਮੱਛੀ ਨੂੰ ਰਿੰਨ ਕੇ ਭੋਜਨ ਤਿਆਰ ਕਰ ਲਿਆ।
ਖੰਡ ਖੰਡ ਕਰ ਭੋਜਨ ਕੀਨੋ, ਤਉ ਨ ਬਿਸਰਿਓ ਪਾਨੀ।
ਹੇ ਵਾਹਿਗੁਰੂ ਜੀ, ਵੇਖ ਲੋ ਮੱਛੀ ਖਾਣ ਵਾਲਿਆਂ ਨੇ ਤੇ ਉਹ ਖੰਡ ਖੰਡ ਦਾ ਅਰਥ ਹੈ ਵੀ ਉਹਨੂੰ ਗ੍ਰਾਹੀ ਗ੍ਰਾਹੀ ਕਰਕੇ ਉਸ ਮੱਛੀ ਦਾ ਭੋਜਨ ਵੀ ਕਰ ਲਿਆ, ਉਸ ਮੱਛੀ ਨੂੰ ਖਾ ਵੀ ਲਿਆ। ਤਉ ਨਾ ਬਿਸਰਿਓ ਪਾਨੀ, ਪਰ ਮੱਛੀ ਭਾਵੇਂ ਖਾਣ ਵਾਲੇ ਦੇ ਅੰਦਰ ਵੀ ਚਲੀ ਗਈ, ਪਰ ਤਾਂ ਵੀ ਉਸਨੂੰ ਪਾਣੀ ਨਹੀਂ ਵਿਸਰਿਆ, ਪਾਣੀ ਨਹੀਂ ਭੁੱਲਿਆ, ਕਿਉਂਕਿ ਮੱਛੀ ਦੀ ਤਾਸੀਰ ਗਰਮ ਹੁੰਦੀ ਹੈ। ਜਦੋਂ ਕੋਈ ਮੱਛੀ ਨੂੰ ਖਾਂਦਾ ਹੈ ਉਹਨੂੰ ਪਿਆਸ ਲੱਗਦੀ ਹੈ, ਪਰ ਭਗਤ ਜੀ ਕਹਿੰਦੇ ਨੇ ਉਹ ਪਿਆਸ ਖਾਣ ਵਾਲੇ ਨੂੰ ਨਹੀਂ, ਉਹ ਮੱਛੀ ਨੂੰ ਲੱਗਦੀ ਹੈ। ਭਾਵੇਂ ਮੱਛੀ ਮਰ ਵੀ ਗਈ ਹੈ, ਕੱਟੀ ਵੱਢੀ ਵੀ ਗਈ ਹੈ, ਕਿਸੇ ਦਾ ਆਹਾਰ ਵੀ ਬਣ ਗਈ, ਪਰ ਫੇਰ ਵੀ ਉਹਨੂੰ ਪਾਣੀ ਦਾ ਪਿਆਰ ਨਹੀਂ ਭੁੱਲਿਆ। ਮੱਛੀ ਖਾਣ ਵਾਲਾ ਬਾਰ ਬਾਰ ਪਾਣੀ ਮੰਗਦਾ ਹੈ, ਪਾਣੀ ਪੀਂਦਾ। ਐਸਾ ਪ੍ਰੇਮ ਤੁਹਾਡੇ ਨਾਲ ਸਾਡਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਮੀਨ ਪਕੜ ਫਾਂਕਿਓ ਅਰ ਕਟਿਓ, ਮੱਛੀ ਵਾਂਗੂ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਸੀ ਉਹਨਾਂ ਗੁਰਸਿੱਖਾਂ ਨੇ ਸਿੱਖੀ ਦੇ ਪਿਆਰ ਦੇ ਵਿੱਚ ਆਪਣੇ ਸਰੀਰ ਨੂੰ ਦੋ ਫਾੜ ਕਰਵਾ ਲਿਆ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ। ਫਾਂਕਿਓ ਦਾ ਅਰਥ ਦੇਖ ਲੋ, ਸਿੱਖੀ ਦੇ ਪਿਆਰ ਦੇ ਵਿੱਚ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ, ਪਰ ਉਹਨਾਂ ਨੇ ਗੁਰੂ ਦੇ ਨਾਲੋਂ ਪਿਆਰ ਨਹੀਂ ਤੋੜਿਆ। ਅਰ ਕਾਟਿਓ, ਫਿਰ ਦੇਖ ਲੋ ਦੂਸਰੇ ਨੰਬਰ ਤੇ ਕੁਝ ਐਸੇ ਵੀ ਗੁਰਸਿੱਖ ਹੋਏ ਨੇ ਜਿਨ੍ਹਾਂ ਦੇ ਜਿਸਮ ਨੂੰ ਕੱਟਿਆ ਗਿਆ ਔਰ ਉਹਨਾਂ ਨੇ ਵੀ ਸਿੱਖੀ ਨਾਲੋਂ ਪਿਆਰ ਨਹੀਂ ਤੋੜਿਆ। ਭਾਈ ਮਤੀ ਦਾਸ ਜੀ ਦਾ ਸਰੀਰ ਆਰੇ ਦੇ ਨਾਲ ਦੋ ਫਾੜ ਕੀਤਾ ਗਿਆ, ਉਸ ਵੇਲੇ ਵੀ ਬਾਣੀ ਪੜ੍ਹ ਰਹੇ ਸਨ, ਤੇ ਜਦੋਂ ਦੂਸਰੇ ਗੁਰਸਿੱਖਾਂ ਦੇ ਸਰੀਰ ਨੂੰ ਕੱਟਿਆ ਗਿਆ, ਜਿਵੇਂ ਭਾਈ ਤਾਰੂ ਸਿੰਘ ਜੀ ਦਾ ਖੋਪਰਾ ਉਤਾਰਿਆ ਗਿਆ, ਉਹਨਾਂ ਨੇ ਵੀ ਬਾਣੀ ਨਾਲੋਂ ਪਿਆਰ ਨਹੀਂ ਛੱਡਿਆ, ਸਿੱਖੀ ਨਾਲੋਂ ਪਿਆਰ ਨਹੀਂ ਛੱਡਿਆ। ਰਾਂਦ ਕੀ ਉਹ ਬਹੁ ਬਾਨੀ ਤੇ ਭਾਈ ਦਿਆਲੇ ਵਾਂਗੂ ਅੱਗ ਦੇ ਵਿੱਚ ਦੇਗੇ ਦੇ ਵਿੱਚ ਰਹਿਣ ਕੇ ਉਬਾਲ ਕੇ ਵੀ ਬਹੁਤ ਤਰੀਕੇ ਦੇ ਨਾਲ ਸਜਾਵਾਂ ਦਿੱਤੀਆਂ, ਪਰ ਭਾਈ ਦਿਆਲਾ ਜੀ ਦੇ ਮਨ ਦੇ ਵਿੱਚੋਂ ਵੀ ਸਿੱਖੀ ਦਾ ਪਿਆਰ, ਗੁਰੂ ਦਾ ਪਿਆਰ, ਬਾਣੀ ਦਾ ਪਿਆਰ ਨਹੀਂ ਨਿਕਲ ਸਕਿਆ। ਖੰਡ ਖੰਡ ਕਰ ਭੋਜਨ ਕੀਨੋ, ਤੇ ਫੇਰ ਵੇਖ ਲੋ ਭਾਈ ਮਨੀ ਸਿੰਘ ਜੀ ਦੇ ਸਰੀਰ ਨੂੰ ਖੰਡ ਖੰਡ ਦਾ ਅਰਥ ਹੈ ਵੀ ਟੁਕੜੇ ਟੁਕੜੇ ਕਰ ਦਿੱਤਾ ਗਿਆ, ਉਹਨਾਂ ਦਾ ਬੰਦ ਬੰਦ ਕੱਟ ਦਿੱਤਾ ਗਿਆ, ਤੇ ਤਾਂ ਵੀ ਵੇਖ ਲੋ ਉਹਨਾਂ ਦਾ ਸਿੱਖੀ ਨਾਲੋਂ, ਬਾਣੀ ਦੇ ਨਾਲੋਂ ਪਿਆਰ ਨਹੀਂ ਕਟਿਆ। ਤਾਂ ਤਉ ਨਾ ਬਿਸਰਿਓ ਪਾਨੀ, ਪਾਨੀ ਦਾ ਅਰਥ ਹੈ ਪ੍ਰੇਮ, ਤਾਂ ਵੀ ਉਹਨਾਂ ਦਾ ਗੁਰੂ ਨਾਲੋਂ ਪ੍ਰੇਮ ਨਹੀਂ ਭੁੱਲ ਸਕਿਆ। ਇਸੇ ਲਈ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸੱਚਾ ਸੁੱਚਾ ਪਿਆਰ ਕਰਨਾ ਚਾਹੀਦਾ ਹੈ, ਔਰ ਉਹਦੇ ਲਈ ਚਾਹੇ ਸਰੀਰਕ ਸਾਨੂੰ ਕਿੰਨਾ ਵੀ ਕਸ਼ਟ ਸਹਾਰਨਾ ਪਵੇ, ਤਾਂ ਆਪਣੇ ਪਿਛਲੇ ਸਿੱਖਾਂ ਤੋਂ ਸੇਧ ਲੈ ਕੇ ਉਹਨਾਂ ਦੀਆਂ ਉਦਾਹਰਣਾਂ ਸਾਹਮਣੇ ਰੱਖ ਕੇ ਤੇ ਸਿੱਖੀ ਦਾ ਪਿਆਰ ਕਦੇ ਵੀ ਸਾਨੂੰ ਭੁਲਾਉਣਾ ਨਹੀਂ ਚਾਹੀਦਾ।
ਆਪਨ ਬਾਪੈ ਨਾ ਹੀ ਕਿਸੀ ਕੋ ਭਾਵਨ ਕੋ ਹਰ ਰਾਜਾ।
ਭਗਤ ਜੀ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਆਪਣੇ ਬਾਪ ਦਾ ਨਹੀਂ ਹੈ। ਜਿਵੇਂ ਕੋਈ ਬਾਪ ਦੀ ਚੀਜ਼ ਹੋਵੇ ਤੇ ਉਹਦੇ ਪੁੱਤਰ ਦਾਅਵੇ ਨਾਲ ਆਪਣਾ ਹਿੱਸਾ ਲੈ ਸਕਦੇ ਨੇ, ਪਰ ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਆਪਣੇ ਬਾਪ ਦਾ ਨਹੀਂ ਹੈ। ਭਾਵਨ ਕੋ ਹਰ ਰਾਜਾ, ਉਹ ਪਾਤਸ਼ਾਹ ਵਾਹਿਗੁਰੂ ਉਹ ਭਾਵਨਾ ਦਾ, ਪਿਆਰ ਦਾ ਭੁੱਖਾ ਹੈ, ਗੋਬਿੰਦ ਪਾਓ ਭਗਤ ਦਾ ਭੁੱਖਾ, ਜਿਹੜਾ ਉਸਦੇ ਨਾਲ ਪਿਆਰ ਕਰਦਾ ਉਸੇ ਨੂੰ ਮਿਲਦਾ ਹੈ।
ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ।
ਭਗਤ ਜੀ ਫਰਮਾਉਂਦੇ ਨੇ ਵੇਖ ਲੋ, ਮੋਹ ਦਾ ਪਟਲ ਦਾ ਅਰਥ ਹੈ ਪਰਦਾ। ਮੋਹ ਦਾ ਪਰਦਾ ਸਾਰੇ ਸੰਸਾਰ ਤੇ ਹੀ ਪਿਆ ਹੋਇਆ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ। ਭਗਤ ਨਹੀਂ ਸੰਤਾਪਾ, ਪਰ ਭਗਤਾਂ ਨੂੰ ਉਸ ਮਾਇਆ ਦਾ ਕੋਈ ਸੰਤਾਪ, ਕੋਈ ਝੋਰਾ ਨਹੀਂ ਵਿਆਪ ਸਕਦਾ।
ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀਐ।
ਭਗਤ ਰਵਿਦਾਸ ਜੀ ਫਰਮਾਉਂਦੇ ਨੇ ਸਾਡੇ ਅੰਦਰ ਤਾਂ ਇੱਕ ਵਾਹਿਗੁਰੂ ਦੀ ਭਗਤੀ ਦੀ ਹੀ ਪ੍ਰੀਤ ਵਧੀ ਹੋਈ ਹੈ, ਅਬ ਇਹ ਕਾਸਿਓ ਕਹੀਐ। ਦੱਸੋ ਹੁਣ ਇਹ ਅਸੀਂ ਕਿਸ ਦੇ ਪਾਸ ਦੱਸੀਏ, ਇਸ ਲਈ ਤੇਰੇ ਬਿਨਾਂ ਅਸੀਂ ਆਪਣੇ ਪ੍ਰੇਮ ਦੀ ਵਾਰਤਾ ਹੋਰ ਕਿਸੇ ਕੋਲੇ ਦੱਸ ਵੀ ਨਹੀਂ ਸਕਦੇ।
ਜਾ ਕਾਰਨ ਅਮ ਤੁਮਿਆ ਰਾਧੇ ਸੋ ਦੁੱਖ ਅਜੂ ਸਹੀ ਹੈ।
ਲੋ ਭਗਤ ਰਵਿਦਾਸ ਜੀ ਬੜੇ ਫਖਰ ਤੇ ਬੜੇ ਮਾਣ ਦੇ ਨਾਲ ਗੱਲ ਇਹ ਆਖਦੇ ਨੇ, ਹੇ ਵਾਹਿਗੁਰੂ ਜੀ, ਜਿਸ ਮੋਹ ਦੇ ਦੁੱਖ ਤੋਂ ਬਚਣ ਦੇ ਲਈ ਅਥਵਾ ਜਨਮ ਮਰਨ ਦੇ ਦੁੱਖ ਤੋਂ ਬਚਣ ਦੇ ਲਈ ਅਥਵਾ ਨਰਕ ਦੇ ਦੁੱਖ ਤੋਂ ਬਚਣ ਦੇ ਲਈ ਅਸੀਂ ਤੁਹਾਨੂੰ ਅਰਾਧਦੇ ਹਾਂ, ਸੋ ਦੁੱਖ ਅਜੂ ਸਹੀ ਹੈ, ਉਹ ਦੁੱਖ ਹਾਲੇ ਅਸੀਂ ਸਹਾਰਦੇ ਹੀ ਰਵਾਂਗੇ। ਇਹ ਗੱਲ ਕਦੇ ਹੋ ਨਹੀਂ ਸਕਦੀ। ਜਦੋਂ ਅਸੀਂ ਤੁਹਾਡਾ ਸਿਮਰਨ ਕੀਤਾ ਹੈ, ਤੁਹਾਡੇ ਦੀਦਾਰ ਕਰ ਲਏ ਨੇ, ਹੁਣ ਸਾਨੂੰ ਕੋਈ ਦੁੱਖ ਨਹੀਂ ਸਹਾਰਨਾ ਪਵੇਗਾ, ਅਸੀਂ ਸਾਰੇ ਦੁੱਖਾਂ ਤੋਂ ਆਜ਼ਾਦ ਹੋ ਗਏ ਹਾਂ।
ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਵੇਕੈ।
ਲਓ ਹੁਣ ਭਗਤ ਰਵਿਦਾਸ ਜੀ ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ, ਬਿਨਾਂ ਵਾਹਿਗੁਰੂ ਦੇ ਨਾਮ ਦੇ ਰਸ ਤੋਂ ਸਾਡਾ ਜੀਵਨ ਕਿਸੇ ਕੰਮ ਦਾ ਨਹੀਂ ਹੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨਰਸ ਬਿਸਰ ਜਾਹੀ। ਰਹਾਓ ਭਗਤ ਜੀ ਫਰਮਾਉਂਦੇ ਨੇ ਵੀ ਉਸ ਪਾਤਸ਼ਾਹ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਤੁਸਾਂ ਵਿਚਾਰਿਆ ਹੀ ਨਹੀਂ ਹੈ, ਜਿਸ ਨਾਮ ਦੇ ਰਸ ਨੂੰ ਚੱਖ ਕੇ ਅਨਰਸ ਬਿਸਰ ਜਾਹੀ, ਜਿਹੜੇ ਹੋਰ ਰਸ ਕਸ ਉਹ ਸਾਰੇ ਹੀ ਭੁੱਲ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦੇ ਨਾਮ ਦਾ ਰਸ ਸਭ ਤੋਂ ਵੱਡਾ ਰਸ ਹੈ। ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਤੇ ਜਿਹਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਤੇ ਉਹਨੂੰ ਹੋਰ ਸਾਰੇ ਰਸ ਭੁੱਲ ਜਾਂਦੇ ਨੇ, ਪਰ ਉਹ ਰਸ ਪ੍ਰਾਪਤ ਕਰਨ ਦੇ ਲਈ ਇੱਕ ਸ਼ਰਤ ਹੈ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਇਸੇ ਲਈ ਭਗਤ ਜੀ ਕਹਿੰਦੇ ਨੇ ਉਸ ਵਾਹਿਗੁਰੂ ਦੇ ਰਸ ਨੂੰ ਅਸਾਂ ਕੁਛ ਵਿਚਾਰਿਆ ਹੀ ਨਹੀਂ ਹੈ। ਭਗਤ ਜੀ ਆਰੰਭ ਤੋਂ ਫਰਮਾਉਂਦੇ ਹਨ,
ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਵੇਕੈ।
ਲੋ ਭਗਤ ਜੀ ਕਹਿੰਦੇ ਨੇ ਇਹ ਜਿਹੜਾ ਮਨੁੱਖਾ ਜਨਮ ਹੈ ਬਹੁਤ ਦੁਰਲਭ ਪ੍ਰਾਪਤ ਹੋਣ ਵਾਲਾ ਹੈ। ਕਬੀਰ ਭਗਤ ਜੀ ਦੇ ਵੀ ਬਚਨ ਨੇ, ਕਬੀਰ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੈ ਬਾਰ, ਜਿਉਂ ਬਨ ਫਲ ਪਾ ਕੇ ਪੋਈ ਗਿਰੈ ਬੋਹਰ ਨਾ ਲਾਗੈ ਡਰ। ਇਹ ਕੋਈ ਚੰਗੇ ਪੁੰਨਾਂ ਦਾ ਫਲ ਅਸਾਂ ਪ੍ਰਾਪਤ ਕੀਤਾ, ਬਿਰਥਾ ਜਾਤ ਅਬ ਵੇਕੈ। ਪਰ ਭਗਤ ਜੀ ਕਹਿੰਦੇ ਨੇ ਹੁਣ ਇਹ ਅਬ ਵੇਕੈ ਦਾ ਅਰਥ ਹੈ ਅਗਿਆਨ ਦੇ ਵਿੱਚ, ਨਾ ਸਮਝੀ ਦੇ ਵਿੱਚ, ਮੂਰਖਤਾ ਦੇ ਵਿੱਚ ਇਹ ਬਿਆਰਤੀ ਸਾਡਾ ਬੀਤਦਾ ਜਾ ਰਿਹਾ ਹੈ।
ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹਿ ਲੇਖੈ।
ਲੋ ਭਗਤ ਜੀ ਕਹਿੰਦੇ ਨੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਜਿਹੜੇ ਇੰਦਰ ਦੇ ਸੰਸਰ ਬਰਾਬਰ ਜਿਹੜੇ ਰਾਜੇ ਹੋ ਚੁੱਕੇ ਨੇ, ਭਾਵ ਇੰਦਰ ਦੇਵਤਿਆਂ ਦਾ ਪਾਤਸ਼ਾਹ ਮੰਨਿਆ, ਸਵਰਗ ਦਾ ਰਾਜਾ, ਜਿਹੜੇ ਇੰਦਰ ਵਰਗੇ ਰਾਜੇ ਤੇ ਜਿਨ੍ਹਾਂ ਦੇ ਕੋਲੇ ਇੰਦਰ ਵਰਗੇ ਗ੍ਰਹਿ ਮਹਿਲ ਮਾੜੀਆਂ ਵੀ ਸਨ ਤੇ ਬੜੇ ਬੜੇ ਆਸਨ ਤਖ਼ ਸਿੰਘਾਸਨ ਵੀ ਸਨ, ਪਰ ਭਗਤ ਜੀ ਕਹਿੰਦੇ ਨੇ ਬਿਨ ਹਰ ਭਗਤ ਕਹੋ ਕਿਸੇ ਲੇਖੇ, ਪਰ ਬਿਨਾਂ ਵਾਹਿਗੁਰੂ ਦੀ ਭਗਤੀ ਤੋਂ ਦੱਸੋ ਕਿਸ ਲੇਖੇ ਪਏ, ਕਿਸੇ ਲੇਖੇ ਵਿੱਚ ਨਹੀਂ ਪੈ ਸਕੇ। ਭਾਵ ਮਨੁੱਖ ਸੰਸਾਰਕ ਦ੍ਰਿਸ਼ਟੀਕੋਣ ਤੋਂ ਚਾਹੇ ਕਿੰਨੀ ਵੀ ਉੱਚੀ ਪਦਵੀ ਪ੍ਰਾਪਤ ਕਰ ਲਵੇ ਤੇ ਕਿੰਨੇ ਵੀ ਦੁਨੀਆਂ ਦੇ ਸੁੱਖ ਸਨਮਾਨ ਤੇ ਰੁਤਬੇ ਹਾਸਲ ਕਰ ਲਵੇ, ਪਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਭਗਤੀ ਤੋਂ ਬਿਨਾਂ ਕੁਝ ਵੀ ਪ੍ਰਵਾਨ ਨਹੀਂ ਹੁੰਦਾ।
ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੈ ਰਸ ਅਨਰਸ ਬਿਸਰ ਜਾਹੀ ਰਹਾਓ।
ਲੋ ਭਗਤ ਜੀ ਫਰਮਾਉਂਦੇ ਨੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਐ ਮਨ ਵੇਖ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਵਿਚਾਰਿਆ ਹੀ ਨਹੀਂ, ਉਸ ਦੀ ਕਦਰੋ ਕੀਮਤ ਨੂੰ ਸਮਝਿਆ ਹੀ ਨਹੀਂ। ਜਿਹ ਰਸ ਅਨਰਸ ਬਿਸਰ ਜਾਹੀ, ਜਿਹ ਰਸ ਜਿਸ ਨਾਮ ਦੇ ਰਸ ਨੂੰ ਪ੍ਰਾਪਤ ਕਰਕੇ ਹੋਰ ਸਾਰੇ ਰਸ ਹੀ ਭੁੱਲ ਜਾਂਦੇ ਹਨ।
ਜਾਨ ਅਜਾਨ ਪਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ।
ਰਹਾਉ ਬਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਅਸੀਂ ਜਾਨ ਅਜਾਨ, ਅਸੀਂ ਜਾਣ ਬੁੱਝ ਕੇ ਅਣਜਾਣ ਹੋਏ ਹੋਏ ਹਾਂ। ਪਤਾ ਹੈ ਵੀ ਇਹ ਕੰਮ ਕਰਨਾ ਸਾਡੇ ਲਈ ਅਤਿ ਜ਼ਰੂਰੀ ਹੈ, ਸਾਰੀ ਗੱਲ ਨੂੰ ਸਮਝ ਬੁੱਝ ਕੇ, ਜਾਣ ਬੁੱਝ ਕੇ ਅਸੀਂ ਫਿਰ ਵੀ ਅਣਜਾਣ ਬਣੇ ਹੋਏ ਹਾਂ। ਜਾਨ ਅਜਾਨ ਪਏ ਹਮ ਬਾਵਰ, ਕਿਉਂਕਿ ਅਸੀਂ ਪਾਗਲ ਹਾਂ। ਪਾਗਲ ਬੰਦਾ ਉਹ ਹੁੰਦਾ ਹੈ ਵੀ ਜਿਹੜਾ ਜਾਣ ਬੁੱਝ ਕੇ ਤੇ ਫਿਰ ਵੀ ਉਹ ਕੰਮ ਨਾ ਕਰੇ, ਲਾਪਰਵਾਹੀ ਕਰੇ, ਐਵੇਂ ਕੰਨ ਮੋਢੇ ਮਾਰਦਾ ਫਿਰੇ। ਸੋਚ ਅਸੋਚ ਦਿਵਸ ਜਾਹੀ, ਭਗਤ ਜੀ ਫਰਮਾਉਂਦੇ ਨੇ ਵੇਖ ਲੋ ਚੰਗੀਆਂ ਮਾੜੀਆਂ ਸੋਚਾਂ ਸੋਚਦਾ ਹੋਇਆ ਦਿਵਸ ਜਾਈ ਸਾਡਾ ਸਾਰਾ ਸਾਰੇ ਦਿਨ ਲੰਘੀ ਜਾ ਰਹੇ ਨੇ। ਆ ਜਿਹੜੇ ਜ਼ਿੰਦਗੀ ਦੇ ਦਿਨ ਨੇ ਨਾ, ਗਣ ਕਾਲੇ ਸਭ ਦਿਵਸ ਸਾਸ, ਨਹਿ ਵਡਨ ਕਟਨ ਤਿਲ ਸਾਰ, ਤੇ ਇਹ ਚੰਗੀਆਂ ਮਾੜੀਆਂ ਸੋਚਾਂ ਸੋਚਦਿਆਂ ਹੋਇਆ ਇਹ ਸਾਡੇ ਸਾਰੇ ਦਿਨ ਬੀਤਦੇ ਜਾ ਰਹੇ ਹਨ।
ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ।
ਉਹ ਭਗਤ ਜੀ ਫਰਮਾਉਂਦੇ ਨੇ ਸਾਡੀਆਂ ਜਿਹੜੀਆਂ ਇੰਦਰੀਆਂ ਨੇ ਸਬਲ, ਇਹ ਬਹੁਤ ਪ੍ਰਬਲ ਹੋ ਗਈਆਂ ਨੇ। ਭਾਵ ਜਿਹੜੀਆਂ ਇੰਦਰੀਆਂ ਨੇ ਸਾਨੂੰ ਵਿਸ਼ਿਆਂ ਵੱਲ ਹਮੇਸ਼ਾ ਲਈ ਖਿੱਚੀ ਰੱਖਦੀਆਂ ਹਨ। ਨਿਬਲ ਵਿਵੇਕ ਬੋਧ, ਜਿਹੜੀ ਵਿਵੇਕ ਵਾਲੀ ਬੁੱਧੀ ਹੈ ਉਹ ਨਿਰਬਲ ਕਮਜ਼ੋਰ ਹੋ ਚੁੱਕੀ ਹੈ। ਇੰਦਰੀਆਂ ਪ੍ਰਬਲ ਹੋ ਗਈਆਂ ਨੇ, ਇੰਦਰੀਆਂ ਵਿਸ਼ੇ ਰਸ ਵੱਲ ਸਾਨੂੰ ਬਦੋ ਬਦੀ ਖਿੱਚ ਕੇ ਲੈ ਜਾਂਦੀਆਂ ਹਨ, ਪਰ ਵਿਵੇਕ ਵਾਲੀ ਬੁੱਧੀ ਕਮਜ਼ੋਰ ਪੈ ਗਈ ਹੈ, ਪਰਮਾਰਥ ਪਰਵੇਸ਼ ਨਹੀਂ। ਇਸੇ ਲਈ ਪਰਮਾਰਥ ਦੇ ਵਿੱਚ, ਪਰਮਾਰਥ ਤੋਂ ਮੁਰਾਦ ਹੈ ਜੋ ਸਭ ਤੋਂ ਵੱਡਾ ਪਦਾਰਥ ਕੀ ਹੈ, ਉਹ ਹੈ ਵਾਹਿਗੁਰੂ ਦਾ ਨਾਮ, ਉਹ ਹੈ ਆਤਮਾ ਦਾ ਗਿਆਨ। ਉਸ ਪਾਸੇ ਪ੍ਰਵੇਸ਼ ਹੀ ਨਹੀਂ ਸਾਡੇ ਪਾਸੋਂ ਹੋਇਆ ਜਾਂਦਾ।
ਕਹੀ ਅਤਿਆਨ ਅਚਰੀ ਅਤਿਆਨ ਕੱਛ ਸਮਝ ਨਾ ਪਰੈ ਅਪਰ ਮਾਇਆ।
ਲੋ ਭਗਤ ਜੀ ਫਰਮਾਉਂਦੇ ਨੇ ਕਹੀ ਅਤ ਆਨ, ਅਸੀਂ ਕਹਿੰਦੇ ਕੁਛ ਹੋਰ ਹਾਂ, ਅਚਰੀਅਤ ਅਨ ਕਸ਼, ਤੇ ਕਰਦੇ ਕੁਛ ਹੋਰ ਹਾਂ, ਕਿਉਂਕਿ ਆਮ ਤੌਰ ਤੇ ਸਾਡੀ ਕਹਿਣੀ ਤੇ ਕਰਨੀ ਇੱਕ ਨਹੀਂ ਹੈ, ਰਸਨਾ ਤੋਂ ਕੁਛ ਹੋਰ ਗੱਲਾਂ ਕਰਦੇ ਹਾਂ ਤੇ ਅਮਲ ਦੇ ਵਿੱਚ ਕੁਛ ਹੋਰ ਗੱਲਾਂ ਸਾਡੇ ਆਉਂਦੀਆਂ ਨੇ। ਕਹਿੰਦੇ ਕੁਛ ਹਾਂ ਤੇ ਕਰਦੇ ਕੁਛ ਹਾਂ, ਅਚਰੀਅਤ ਦਾ ਅਰਥ ਹੁੰਦਾ ਵੀ ਕਰਨਾ। ਕਹੀਆ ਤਾਨ, ਕਹਿੰਦੇ ਕੁਝ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਸਮਝ ਨਾ ਪਰੈ ਅਪਰ ਮਾਇਆ। ਹੇ ਵਾਹਿਗੁਰੂ ਜੀ, ਤੁਹਾਡੀ ਮਾਇਆ ਅਪਰ ਦਾ ਅਰਥ ਬੇਅੰਤ ਹੈ, ਤੁਹਾਡੀ ਮਾਇਆ ਬੇਅੰਤ ਹੈ, ਇਹ ਸਾਡੀ ਸਮਝ ਵਿੱਚ ਨਹੀਂ ਪੈ ਰਹੀ ਗੱਲ ਵੀ ਅਸੀਂ ਇਸ ਮਾਇਆ ਤੋਂ ਕਿਵੇਂ ਬਚ ਸਕਦੇ ਹਾਂ।
ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ।
ਲੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਵੀ ਮੇਰੀ ਦਾਸ ਦੀ ਮਤ ਉਦਾਸ ਹੋ ਗਈ ਹੈ, ਪਰ ਹਰ ਕੋਪ ਕਰੋ ਜੀ ਦਇਆ। ਹੇ ਵਾਹਿਗੁਰੂ ਜੀ, ਜੇ ਕੋਈ ਤੁਹਾਡੇ ਵੱਲੋਂ ਨਾਰਾਜ਼ਗੀ ਹੋ ਗਈ ਹੈ, ਜੇ ਤੁਹਾਡੇ ਮਨ ਦੇ ਵਿੱਚ ਕੋਪ ਦਾ ਅਰਥ ਹੈ ਗੁੱਸਾ ਕ੍ਰੋਧ ਪੈਦਾ ਵੀ ਹੋ ਗਿਆ ਹੈ, ਕਿਉਂਕਿ ਕਈ ਵਾਰੀ ਐਸਾ ਵੀ ਹੁੰਦਾ ਹੈ ਜਦੋਂ ਕੋਈ ਬੰਦਾ ਕੋਈ ਗਲਤੀ ਕਰਦਾ ਹੈ ਨਾ, ਤੇ ਅਸੀਂ ਉਹਨੂੰ ਕਈ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਸਾਡੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦਾ ਤੇ ਫਿਰ ਸਾਡੇ ਮਨ ਦੇ ਵਿੱਚ ਗੁੱਸਾ ਆਉਂਦਾ, ਕ੍ਰੋਧ ਆਉਂਦਾ ਬਈ ਅਸੀਂ ਇਹਨੂੰ ਜਿਹੜੀ ਗੱਲ ਕਹਿੰਦੇ ਹਾਂ ਇਹ ਉਸਨੂੰ ਸੁਣਦਾ ਹੀ ਨਹੀਂ, ਉਸ ਪਾਸੇ ਤਵੱਜੋ ਹੀ ਨਹੀਂ ਦਿੰਦਾ, ਫਿਰ ਗੁੱਸੇ ਦੇ ਵਿੱਚ ਆਦਮੀ ਪਾਸਾ ਵੱਟ ਲੈਂਦਾ, ਚੁੱਪ ਕਰ ਜਾਂਦਾ, ਤੇ ਫਿਰ ਦੂਸਰੇ ਨੂੰ ਵੀ ਮਹਿਸੂਸ ਹੋਣ ਲੱਗ ਜਾਂਦਾ ਵੀ ਮੇਰੀ ਕੋਈ ਗਲਤੀ ਹੋਈ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ, ਠੀਕ ਹੈ ਜੇ ਤੁਹਾਡੇ ਮਨ ਦੇ ਵਿੱਚ ਸਾਡੇ ਕੋਲੋਂ ਕੋਈ ਗਲਤੀ ਹੋ ਗਈ, ਉਸਦੇ ਕਾਰਨ ਤੁਹਾਡੇ ਮਨ ਦੇ ਵਿੱਚ ਗੁੱਸਾ ਵੀ ਆ ਗਿਆ, ਪਰ ਹਰ ਕੋ, ਪਰ ਤੁਸੀਂ ਹੁਣ ਗੁੱਸਾ ਛੱਡ ਕੇ ਕਰੋ ਜੀ ਦਇਆ, ਮਹਾਰਾ ਸਾਡੇ ਜੀਵ ਤੇ ਸਾਡੀ ਜਿੰਦ ਤੇ ਦਇਆ ਕਰੋ, ਸਾਡੇ ਜੀਵ ਤੇ ਸਾਡੀ ਜਿੰਦ ਤੇ ਮਿਹਰ ਕਰੋ, ਗੁੱਸਾ ਨਾ ਕਰੋ, ਜੇ ਕੋਈ ਭੁੱਲ ਹੋ ਗਈ ਹੈ ਤੇ ਉਸ ਨੂੰ ਮਾਫ ਕਰ ਦਿਓ।
ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੇਨ ਬਸ ਜਾਕੇ।
ਲੋ ਹੁਣ ਭਗਤ ਰਵਿਦਾਸ ਜੀ ਅੱਗੇ ਫਿਰ ਕਿਸੇ ਵਿਦਵਾਨ ਪੁਰਸ਼ ਨੂੰ, ਕਿਸੇ ਪੰਡਤ ਨੂੰ ਉਪਦੇਸ਼ ਦਿੰਦੇ ਹਨ ਕਿ ਆਖਦੇ ਹਨ, ਹਰ 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 ਨਾ ਜਪਹਿ ਰਸਨਾ ਅਵਰ ਸਭ ਤਿਆਗ ਬਚਨ ਰਚਨਾ। ਕਹਿੰਦੇ ਜਿਹੜੀਆਂ ਤੂੰ ਹੋਰ ਬਚਨਾਂ ਦੀਆਂ ਗੱਲਾਂ ਦੀਆਂ ਰਚਨਾ ਕਰ ਰਿਹਾ ਹੈ ਨਾ, ਢਾਈ ਨਾਲ ਢਾਈ ਜੋੜੀ ਜਾਂਦਾ, ਗੱਲਾਂ ਦੇ ਵਿੱਚ ਵਾਰੇ ਨਹੀਂ ਆਉਣ ਦਿੰਦਾ, ਇਹ ਜਿਹੜੀਆਂ ਤੂੰ ਹੋਰ ਬਚਨਾਂ ਦੀਆਂ ਰਚਨਾ ਕਰਨੀਆਂ ਨੇ, ਉਕਤੀਆਂ ਜੁਗਤੀਆਂ ਦਲੀਲਾਂ, ਇਹਨਾਂ ਨੂੰ ਛੱਡ ਦੇ, ਕਿਉਂ ਚਤਰਾਈ ਨਾਲ ਪਰਮੇਸ਼ਰ ਨਹੀਂ ਮਿਲਦਾ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਹਰ 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 ਨਾ ਜਪ ਹੈ ਰਸਨਾ, ਤੇ ਜੇ ਵਾਹਿਗੁਰੂ ਨੂੰ ਮਿਲਣਾ ਹੈ ਬਚਨਾਂ ਦੀ ਰਚਨਾ ਛੱਡ ਤੇ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਹਰ 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 ਨਾ ਜਪ ਹੈ ਰਸਨਾ, ਪਰ ਤੂੰ ਆਪਣੀ ਰਸਨਾ ਤੋਂ ਆਪਣੀ ਜ਼ੁਬਾਨ ਤੋਂ ਵਾਹਿਗੁਰੂ 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 ਕਦੀ ਜਪਦਾ ਹੀ ਨਹੀਂ। ਤੈਨੂੰ ਚਾਹੀਦਾ ਹੈ ਕਿ ਤੂੰ ਹੋਰ ਗੱਲਾਂ ਬਾਤਾਂ ਛੱਡ ਕੇ ਵਾਹਿਗੁਰੂ ਦਾ ਨਾਮ ਜਪੇ, ਪਰ ਤੂੰ ਹੋਰ ਤੇ ਬਚਨਾਂ ਦੀ ਰਚਨਾ ਕਰਦਾ ਰਹਿੰਦਾ, ਹੋਰ ਗੱਲਾਂ ਇੱਧਰ ਉੱਧਰ ਦੀਆਂ ਕਰਦਾ ਰਹਿੰਦਾ, ਪਰ ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਵੇਖ ਉਹ ਵਾਹਿਗੁਰੂ ਕਿਤਨਾ ਮਹਾਨ ਹੈ, ਸੁਖ ਸਾਗਰ ਉਹ ਸੁਖਾਂ ਦਾ ਸਮੁੰਦਰ ਹੈ। ਸੁਰ ਤਰ ਕਾਲੋ ਬਿਰਸ਼ ਚਿੰਤਾ ਮਨ ਜੋ ਸਭ ਚਿਤਵਣੀਆਂ ਪੂਰੀਆਂ ਕਰਨ ਵਾਲੀ ਚਿੰਤਾ ਮਣੀ ਹੈ, ਤੇ ਕਾਮ ਤੇਨ ਬਸ ਜਾ ਕੇ ਤੇ ਕਾਮ ਤੇਨ ਇੱਕ ਸਵਰਗ ਦੇ ਵਿੱਚ ਗਉ ਮੰਨੀ ਹੈ ਜੋ ਸਾਰੀਆਂ ਕਾਮਨਾ ਪੂਰੀਆਂ ਕਰ ਸਕਦੀ ਹੈ। ਇਹ ਸਭ ਚੀਜ਼ਾਂ ਜਿਸ ਵਾਹਿਗੁਰੂ ਦੇ ਹੱਥ ਵਸ ਨੇ, ਤੈਨੂੰ ਉਹਦਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ।
ਚਾਰ ਪਦਾਰਥ ਅਸ਼ਟ ਦਸਾ ਸਿੱਧ ਨਵ ਨਿਧ ਕਰ ਤਲ ਤਾਕੇ।
ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਹੋਰ ਕਿਹੜੀ ਚੀਜ਼ ਹੈ? ਚਾਰ ਪਦਾਰਥ ਧਰਮ, ਅਰਥ, ਕਾਮ ਤੇ ਮੋਖ, ਇਹ ਚਾਰ ਪਦਾਰਥ ਨੇ। ਇਨ੍ਹਾਂ ਚਾਰੇ ਪਦਾਰਥਾਂ ਦੇ ਵਿੱਚ ਲੋਕ ਤੇ ਪਰਲੋਕ ਦੇ ਸਾਰੇ ਹੀ ਸੁਖ ਆ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਉਹ ਚਾਰੇ ਪਦਾਰਥ ਵੀ ਵਾਹਿਗੁਰੂ ਦੇ ਹੱਥ ਦੀ ਤਲੀ ਤੇ ਰੱਖੇ ਹੋਏ ਨੇ। ਇਸ ਤੋਂ ਇਲਾਵਾ ਅਸ਼ਟ ਦਸਾ ਸਿੱਧ, ਅੱਠ ਤੇ ਦਸ ਹੋ ਗਈਆਂ ਅਠਾਰਾਂ ਸਿੱਧੀਆਂ, ਜਿਹੜੀਆਂ ਰੂਹਾਨੀ ਸ਼ਕਤੀਆਂ ਮੰਨੀਆਂ ਨੇ, ਗੈਬੀ ਸ਼ਕਤੀਆਂ ਮੰਨੀਆਂ ਨੇ, ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਕੋਲ ਨੇ। ਨਵ ਨਿਧ ਕਰ ਤਲ ਤਾਕੇ ਤੇ ਨੌ ਨਿਧੀਆਂ ਅਠਾਰਾਂ ਸਿੱਧੀਆਂ ਚਾਰੇ ਪਦਾਰਥ, ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਹੱਥ ਦੀ ਤਲੀ ਤੇ ਰੱਖੇ ਹੋਏ ਨੇ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ। ਇਉਂ ਉਸ ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਸਾਰੀਆਂ ਰਿਧੀਆਂ ਸਿੱਧੀਆਂ ਨੌ ਨਿਧੀਆਂ ਨੂੰ, ਚਾਰੇ ਪਦਾਰਥਾਂ ਨੂੰ ਹੱਥ ਦੀ ਤਲੀ ਤੇ ਰੱਖਿਆ ਹੋਇਆ ਹੈ।
ਹਰ 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 ਨਾ ਜਪਹਿ ਰਸਨਾ ਹਵਰ ਸਭ ਤਿਆਗ ਬਚਨ ਰਚਨਾ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਐ ਪੰਡਤਾ ਐ ਵਿਦਵਾਨਾ, ਤੂੰ ਬਚਨਾਂ ਦੀਆਂ ਰਚਨਾ ਤੇ ਕਰ ਰਿਹਾ ਹੈ, ਭਾਵ ਗੱਲਾਂ ਤੇ ਤੈਨੂੰ ਬੜੀਆਂ ਆਉਂਦੀਆਂ ਨੇ, ਬੜੀ ਚੁਸਤੀ ਚਲਾਕੀ ਨਾਲ ਗੱਲਾਂ ਕਰ ਰਿਹਾ ਹੈ, ਪਰ ਇਹ ਜਿਹੜੀਆਂ ਬਚਨਾਂ ਦੀ ਰਚਨਾ ਕਰਨੀ ਛੱਡ ਦੇ, ਗੱਲਾਂ ਬਾਤਾਂ ਦੀ ਚਤੁਰਾਈ ਛੱਡ ਦੇ ਤੇ ਵਾਹਿਗੁਰੂ ਦਾ ਨਾਮ ਜਪਿਆ ਕਰ। ਪਰ ਹਰ 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 ਨਾ ਜਪ ਹੈ ਰਸਨਾ, ਤੂੰ ਆਪਣੀ ਰਸਨਾ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕਦੀ ਨਾਮ ਜਪਦਾ ਹੀ ਨਹੀਂ ਹੈ।
ਨਾਨਾ ਖਿਆਨ ਪੁਰਾਣ ਵੇਦ ਵਿਦ ਚੌਤੀਸ ਅੱਖਰ ਮਾਹੀ।
ਲੋ ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਵੇਖ ਨਾਨਾ ਖਿਆਨ, ਖਿਆਨ ਦਾ ਅਰਥ ਹੈ ਪ੍ਰਸੰਗ, ਜਿਹੜਾ ਨਾਨਾ ਤਰ੍ਹਾਂ ਦੇ ਪ੍ਰਸੰਗਾਂ ਵਾਲਾ ਪੁਰਾਣ ਹੈ। ਪੁਰਾਣਾਂ ਦੀ ਗਿਣਤੀ 18 ਮੰਨੀ ਹੋਈ ਹੈ। ਇਹਨਾਂ ਵਿੱਚ ਰਾਜੇ ਮਹਾਰਾਜਿਆਂ ਦੀਆਂ ਕਥਾ ਲਿਖੀਆਂ ਹੋਈਆਂ, ਜਿਹੜੇ ਅਨੇਕਾਂ ਪ੍ਰਸੰਗਾਂ ਵਾਲੇ ਪ੍ਰਕਰਣਾਂ ਵਾਲੇ ਪੁਰਾਣ ਨੇ, ਤੇ ਚਾਰ ਵੇਦ ਜਿਹੜੇ ਧਰਮ ਦੇ ਗ੍ਰੰਥ ਮੰਨੇ ਹੋਏ ਨੇ, ਔਰ ਇਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਰਮ ਕਾਂਡ ਦੀਆਂ ਵਿਧੀਆਂ ਵੀ ਲਿਖੀਆਂ ਹੋਈਆਂ। ਇਹ ਜਿਹੜੇ ਅਨੇਕ ਤਰ੍ਹਾਂ ਦੇ ਪ੍ਰਸੰਗਾਂ ਵਾਲੇ ਪੁਰਾਣ ਨੇ ਤੇ ਅਨੇਕਾਂ ਵਿਧੀਆਂ ਵਾਲੇ ਵੇਦ ਨੇ, 34 ਅੱਖਰ ਮਾਹੀ, ਇਹ 34 ਅੱਖਰ ਨੇ ਮੂਲ, ਜਿਨ੍ਹਾਂ ਦੇ ਵਿੱਚ ਸਾਰੇ ਗਿਆਨ ਦੇ ਗ੍ਰੰਥ ਆ ਜਾਂਦੇ ਹਨ।
ਵਿਆਸ ਵਿਚਾਰ ਕਹੋ ਪਰਮਾਰਥ ਰਾਮ ਨਾਮ ਸਰਨਾਹੀ।
ਤੇ ਫਿਰ ਵੇਦ ਵਿਆਸ ਜੀ ਇੱਕ ਮਹਾਨ ਉੱਚ ਕੋਟੀ ਦੇ ਵਿਦਵਾਨ ਪੁਰਖ ਹੋਏ ਹਨ। ਵਿਆਸ ਵਿਚਾਰ ਕਹਿਓ ਪਰਮਾਰਥ, ਵਿਆਸ ਜੀ ਨੇ ਵੀ ਸਾਰੀ ਗੱਲ ਸੋਚ ਵਿਚਾਰ ਕੇ ਤੇ ਇਹੀ ਇੱਕ ਪਰਮਾਰਥ ਦਾ ਸਭ ਤੋਂ ਵੱਡਾ ਸਿਧਾਂਤ, ਸਭ ਤੋਂ ਵੱਡਾ ਤੱਤ, ਸਭ ਤੋਂ ਵੱਡਾ ਨਿਚੋੜ ਇਹੀ ਦੱਸਿਆ ਹੈ, ਕਿਹੜਾ? ਰਾਮ ਨਾਮ ਸਰਨਾਹੀ। ਵੀ ਜਿੰਨੇ ਧਰਮ ਗ੍ਰੰਥ ਨੇ, ਵੇਦ ਨੇ, ਪੁਰਾਣ ਨੇ ਤੇ ਹੋਰ ਜਿੰਨੇ ਧਰਮ ਗ੍ਰੰਥ ਨੇ, ਉਹਨਾਂ ਸਾਰਿਆਂ ਦਾ ਤੱਤ ਸਾਰ ਇਹੀ ਹੈ ਵੀ ਵਾਹਿਗੁਰੂ ਦੇ ਨਾਮ ਦੇ ਬਰਾਬਰ ਹੋਰ ਕੋਈ ਵੀ ਵਸਤੂ ਨਹੀਂ ਹੈ।
ਸਹਿਜ ਸਮਾਧਿ ਉਪਾਦ ਰਹਿਤ ਫੁਨ ਬੜੈ ਭਾਗ ਲਿਵ ਲਾਗੀ।
ਲੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਇਸੇ ਲਈ ਵੱਡਿਆਂ ਭਾਗਾਂ ਦਾ ਸਦਕਾ, ਸਾਰੀਆਂ ਉਪਾਧੀਆਂ ਤੋਂ ਰਹਿਤ ਹੋ ਕੇ ਤੇ ਹੁਣ ਸਾਡੀ ਸਹਿਜ ਸਮਾਧੀ ਦੇ ਵਿੱਚ ਲਿਵ ਲਾਗੀ, ਲਿਵ ਲਾਗੀ ਹੈ, ਇਹ ਅਨਵੀ ਕਰਕੇ ਅਰਥ ਲੱਗਿਆ ਹੈ ਵੀ ਵੱਡਿਆਂ ਭਾਗਾਂ ਦਾ ਸਦਕਾ ਹੁਣ ਦਾ ਅਰਥ ਹੈ ਪੁਨਾ ਸਭ ਉਪਾਧੀਆਂ ਤੋਂ ਰਹਿਤ ਹੋ ਕੇ ਤੇ ਹੁਣ ਸਾਡੀ ਲਿਵ ਸਹਿਜ ਸਮਾਧੀ ਦੇ ਵਿੱਚ ਜੁੜ ਗਈ ਹੈ।
ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਪੈ ਭਾਗੀ।
ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਇਹ ਪੰਡਤਾ ਉਸ ਵਾਹਿਗੁਰੂ ਦੇ ਦੈਵੀ ਗਿਆਨ ਨੂੰ ਹਿਰਦੇ ਵਿੱਚ ਧਾਰਨ ਕਰਕੇ ਜਨਮ ਮਰਨ ਪੈ ਭਾਗੀ, ਜਨਮ ਮਰਨ ਦਾ ਡਰ ਵੀ ਸਾਡਾ ਭੱਜ ਗਿਆ ਹੈ ਤੇ ਤੂੰ ਵੀ ਉਸ ਵਾਹਿਗੁਰੂ ਦਾ ਨਾਮ ਜਪ ਤੇ ਉਸ ਵਾਹਿਗੁਰੂ ਦਾ ਦੈਵੀ ਗਿਆਨ ਆਪਣੇ ਹਿਰਦੇ ਵਿੱਚ ਧਾਰਨ ਕਰ। ਠੀਕ ਹੈ, ਕਿਤਾਬੀ ਗਿਆਨ ਤੇ ਤੇਰੇ ਕੋਲ ਬਥੇਰਾ ਹੈ, ਸ਼ਾਸਤਰੀ ਗਿਆਨ ਇਹ ਤੇਰੇ ਕਿਸੇ ਕੰਮ ਨਹੀਂ ਆਉਣਾ। ਹਾਂ, ਅਨਪਵੀ ਗਿਆਨ ਹੋਣਾ ਚਾਹੀਦਾ। ਅਨਪਵੀ ਗਿਆਨ ਤੇ ਇਸ ਤਰ੍ਹਾਂ ਹੁੰਦਾ ਜਿਵੇਂ ਮਨੁੱਖ ਦੇ ਕੋਲ ਅੱਖਾਂ ਹੁੰਦੀਆਂ ਨੇ, ਜਿਸ ਮਨੁੱਖ ਦੇ ਕੋਲ ਆਪਣੀਆਂ ਅੱਖਾਂ ਹੋਣ ਨਾ ਉਹ ਕਿਧਰੇ ਵੀ ਜਾ ਸਕਦਾ, ਦੂਰ ਦੁਰਾਡੇ ਵੀ ਜਾ ਸਕਦਾ, ਪਰ ਜਿਸ ਦੇ ਕੋਲ ਆਪਣੀਆਂ ਅੱਖਾਂ ਨਾ ਹੋਣ ਦੂਸਰੇ ਦੇ ਸਹਾਰੇ ਚੱਲਣ ਵਾਲਾ ਮਨੁੱਖ ਉਹ ਨਹੀਂ ਸਾਰੇ ਥਾਵਾਂ ਤੇ ਜਾ ਸਕਦਾ। ਇਹ ਪ੍ਰਤੱਖੀ ਗੱਲ ਹੈ, ਜਿਵੇਂ ਅੱਖਾਂ ਵਾਲਾ ਆਦਮੀ ਦੇਸ਼ ਵਿਦੇਸ਼ ਪ੍ਰਦੇਸ਼ ਜਿੱਥੇ ਵੀ ਜਾਣਾ ਚਾਹੇ ਉਹ ਚਲਿਆ ਜਾਂਦਾ ਹੈ, ਪਰ ਅੰਨੇ ਨੂੰ ਦੂਜੇ ਦਾ ਸਹਾਰਾ ਲੈਣਾ ਪੈਂਦਾ। ਤੇ ਇਸੇ ਤਰ੍ਹਾਂ ਜਿਹੜਾ ਤੇ ਅਨਪਵੀ ਗਿਆਨ ਹੈ ਉਹ ਆਪਣੀਆਂ ਅੱਖਾਂ ਵਰਗਾ ਹੈ, ਤੇ ਜਿਹੜਾ ਕਿਤਾਬੀ ਗਿਆਨ ਹੈ ਦੂਸਰਿਆਂ ਤੋਂ ਸਿੱਖਿਆ ਗਿਆਨ ਹੈ ਦੂਜੀਆਂ ਅੱਖਾਂ ਵਰਗਾ, ਫਿਰ ਦੂਜੇ ਦੀ ਓਟ ਲੈ ਕੇ ਸਾਨੂੰ ਚੱਲਣਾ ਪੈਂਦਾ। ਪਰ ਭਗਤ ਜੀ ਉਸ ਪੰਡਿਤ ਨੂੰ ਕਹਿੰਦੇ ਨੇ ਵੀ ਤੂੰ ਜਿਹੜਾ ਆਪਣਾ ਅਸਲੀ ਅਨਪਵੀ ਗਿਆਨ ਹੈ, ਸਵੈ ਗਿਆਨ ਹੈ, ਉਹਨੂੰ ਹਿਰਦੇ ਵਿੱਚ ਧਾਰਨ ਕਰ, ਉਹਦੇ ਨਾਲ ਹੀ ਜਨਮ ਮਰਨ ਦਾ ਭੈ ਦੂਰ ਹੁੰਦਾ ਹੈ।
ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਪੈ ਹੈ ਚਕੋਰਾ।
ਲਓ ਹੁਣ ਭਗਤ ਰਵਿਦਾਸ ਜੀ ਨੇ ਅਗਲੇ ਸ਼ਬਦ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਆਪਣੇ ਪ੍ਰੇਮ ਦਾ, ਆਪਣੀ ਪ੍ਰੀਤੀ ਦਾ ਇਜ਼ਹਾਰ ਕੀਤਾ। ਮਾਧਵੇ ਤੁਮਨ ਤੋਰੋ, ਇਹ ਪਾਠ ਤੁਮਨ ਇਕੱਠਾ ਹੀ ਹੈ। ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰ ਹੈ, ਤੁਮ ਸਿਓ ਤੋਰ ਕਵਨ ਸਿਉ ਜੋਰ ਹੈ। ਹੇ ਮਾਇਆ ਦੇ ਪਤੀ ਵਾਹਿਗੁਰੂ ਜੀ, ਤੁਮਨ ਤੋਰੋ, ਜੇ ਤੁਸੀਂ ਪ੍ਰੀਤੀ ਤੋੜਨਾ ਵੀ ਚਾਹੋ ਤੋ ਹਮ ਨਹੀਂ ਤੋਰੇ, ਪਰ ਤਾਂ ਵੀ ਅਸੀਂ ਨਹੀਂ ਤੋੜਾਂਗੇ। ਕਿਉਂਕਿ ਜੇ ਤਾਂ ਇਹ ਕਹਿ ਦਈਏ ਮਾਧਵੇ ਤੁਮ ਨਾ ਤੋੜੋ, ਜੇ ਤੁਸੀਂ ਨਹੀਂ ਤੋੜੋਗੇ ਤੇ ਫਿਰ ਅਸੀਂ ਵੀ ਨਹੀਂ ਤੋੜਾਂਗੇ, ਇਹ ਤੇ ਬਰਾਬਰੀ ਹੋ ਗਈ ਨਾ। ਪਰ ਪਰਮੇਸ਼ਰ ਦੇ ਨਾਲ ਬਰਾਬਰੀ ਨਹੀਂ ਹੋ ਸਕਦੀ। ਇਸੇ ਲਈ ਭਗਤ ਜੀ ਕਹਿੰਦੇ ਨੇ ਮਾਧਵੇ ਤੁਮਨ ਤੋੜੋ, ਹੇ ਮਾਇਆ ਦੇ ਪਤੀ ਵਾਹਿਗੁਰੂ ਜੀ, ਜੇ ਤੁਸੀਂ ਆਪਣੇ ਵੱਲੋਂ ਪ੍ਰੀਤੀ ਤੋੜ ਵੀ ਦਿਓ ਪਰ ਅਸੀਂ ਨਹੀਂ ਤੋੜਾਂਗੇ, ਅਸੀਂ ਤੇ ਤੁਸੀਂ ਚਾਹੇ ਸਾਡੇ ਨਾਲ ਪ੍ਰੇਮ ਕਰੋ ਚਾਹੇ ਨਾ ਕਰੋ, ਪਰ ਅਸੀਂ ਤੇ ਫਿਰ ਵੀ ਪ੍ਰੇਮ ਕਰੀ ਜਾਣਾ। ਕਿਉਂ? ਤੁਮਸਿਓ ਤੋਰ ਕਵਨ ਸਿਓ ਜੋਰ ਹੈ, ਹੁਣ ਤੁਹਾਡੇ ਨਾਲੋਂ ਪ੍ਰੀਤੀ ਤੋੜ ਕੇ ਅਸੀਂ ਫਿਰ ਕਿਹਦੇ ਨਾਲ ਜੋੜਾਂਗੇ? ਤੁਹਾਡੇ ਵਰਗਾ ਹੋਰ ਕੋਈ ਹੋਵੇ ਫਿਰ ਹੀ ਉਹਦੇ ਨਾਲ ਹੋਰ ਨਾਲ ਪ੍ਰੀਤੀ ਜੁੜ ਸਕਦੀ ਹੈ, ਜਦੋਂ ਕਿ ਤੁਹਾਡੇ ਵਰਗਾ ਹੋਰ ਕੋਈ ਹੈ ਹੀ ਨਹੀਂ। ਅਸੀਂ ਤੁਹਾਡੇ ਨਾਲੋਂ ਕਦੀ ਪ੍ਰੀਤੀ ਤੋੜ ਨਹੀਂ ਸਕਦੇ ਤੇ ਨਾ ਹੀ ਤੁਹਾਡੇ ਨਾਲੋਂ ਤੋੜ ਕੇ ਕਿਸੇ ਹੋਰ ਨਾਲ ਜੋੜ ਸਕਦੀ ਹਾਂ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਪਏ ਹੈ ਚਕੋਰਾ।
ਤੋ ਹਮ ਪਏ ਹੈ ਚਕੋਰਾ, ਭਗਤ ਰਵਿਦਾਸ ਜੀ ਫਰਮਾਉਂਦੇ ਨੇ ਜੋ ਤੁਮ ਗਿਰਵਰ, ਗਿਰਵਰ ਕਹਿੰਦੇ ਨੇ ਸੋਹਣੇ ਪਹਾੜ ਨੂੰ, ਸੋਹਣਾ ਪਹਾੜ ਉਹ ਮੰਨਿਆ ਹੈ ਜਿਹਦੇ ਉੱਤੇ ਹਰਿਆਵਲਤਾ ਵੀ ਹੋਵੇ ਤੇ ਪਾਣੀ ਦੇ ਝਰਨੇ ਵੀ ਵਹਿੰਦੇ ਹੋਣ ਤੇ ਲੋਕ ਵੀ ਉੱਥੇ ਫਿਰ ਦੇਖਣ ਵਾਸਤੇ ਜਾਂਦੇ ਨੇ, ਤੇ ਕੁਝ ਐਸੇ ਵੀ ਖੁਸ਼ਕ ਪਹਾੜ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਨਾ ਤੇ ਕੋਈ ਦਰਖਤ, ਨਾ ਕੋਈ ਹਰਿਆਵਲਤਾ, ਨਾ ਕੋਈ ਹੋਰ, ਉੱਥੇ ਕੋਈ ਨਹੀਂ ਜਾਂਦਾ। ਇਸੇ ਲਈ ਭਗਤ ਜੀ ਕਹਿੰਦੇ ਨੇ ਜੋ ਤੁਮ ਗਿਰਵਰ, ਹੇ ਵਾਹਿਗੁਰੂ ਜੀ, ਜੇ ਤੁਸੀਂ ਸੋਹਣੇ ਪਹਾੜ ਹੋ ਤੇ ਅਸੀਂ ਫਿਰ ਮੋਰ ਬਣ ਜਾਂਦੇ ਹਾਂ। ਜਿਵੇਂ ਜਿਹੜੇ ਮੋਰ ਨੇ, ਜਦੋਂ ਕੋਈ ਜਿਹੜੇ ਸੋਹਣੇ ਪਹਾੜ ਨੇ ਜਿੱਥੇ ਛਾਂ ਹੋਵੇ ਤੇ ਫਲਦਾਰ ਬੂਟੇ ਹੋਣ ਤੇ ਪਾਣੀ ਦੇ ਝਰਨੇ ਵਗਦੇ ਹੋਣ, ਉੱਥੇ ਜਾ ਕੇ ਮੋਰ ਪਹਿਲਾਂ ਪਾਉਂਦੇ ਨੇ, ਖੁਸ਼ ਹੁੰਦੇ ਨੇ। ਇਸੇ ਤਰ੍ਹਾਂ ਹੇ ਵਾਹਿਗੁਰੂ ਜੀ, ਤੁਸੀਂ ਜੇ ਸੋਹਣੇ ਪਹਾੜ ਬਣ ਜਾਵੋ ਤੇ ਅਸੀਂ ਉੱਥੇ ਮੋਰ ਬਣ ਕੇ ਖੁਸ਼ੀ ਦੇ ਵਿੱਚ ਪਹਿਲਾਂ ਪਾਈਏ, ਤੁਹਾਡੀ ਭਗਤੀ ਕਰੀਏ, ਤੁਹਾਡਾ ਜਸ ਕਰੀਏ। ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ, ਜੇ ਤੁਸੀਂ ਚੰਦਰਮਾ ਬਣ ਜਾਓ ਤੇ ਅਸੀਂ ਫਿਰ ਚਕੋਰ ਬਣ ਜਾਵਾਂਗੇ, ਕਿਉਂਕਿ ਚੰਦਰਮਾ ਦੀ ਚਕੋਰ ਦੀ ਚੰਦਰਮਾ ਨਾਲ ਪ੍ਰੀਤੀ ਹੁੰਦੀ ਹੈ, ਚਕੋਰ ਚੰਦਰਮਾ ਤੋਂ ਬਿਨਾਂ ਨਹੀਂ ਰਹਿ ਸਕਦੀ। ਹੇ ਵਾਹਿਗੁਰੂ ਜੀ, ਜੇ ਤੁਸੀਂ ਚੰਦਰਮਾ ਬਣ ਜਾਓ ਤੇ ਅਸੀਂ ਚਕੋਰ ਬਣ ਜਾਵਾਂਗੇ।
ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਉ ਤੋਰ ਕਵਨ ਸਿਉ ਜੋਰੈ ਰਹਾਓ।
ਲੋ ਭਗਤ ਜੀ ਫਰਮਾਉਂਦੇ ਨੇ, ਹੇ ਮਾਇਆ ਦੇ ਪਤੀ ਵਾਹਿਗੁਰੂ ਜੀ, ਜੇ ਤੁਸੀਂ ਪ੍ਰੀਤੀ ਤੋੜੋਗੇ, ਤੁਮਨ ਤੋਰੋ, ਜੇ ਤੁਸੀਂ ਪ੍ਰੀਤੀ ਤੋੜ ਵੀ ਦਿਓਗੇ ਤਾਂ ਅਸੀਂ ਨਹੀਂ ਤੋੜਾਂਗੇ, ਕਿਉਂਕਿ ਜਿੱਥੇ ਬਹੁਤਾ ਪਿਆਰ ਹੁੰਦਾ ਨਾ, ਤੇ ਜੇ ਅੱਗੋਂ ਕੋਈ ਉਹ ਨਾ ਵੀ ਪ੍ਰੇਮ ਕਰੇ ਤਾਂ ਵੀ ਉਹਦੇ ਨਾਲ ਪ੍ਰੇਮ ਕਰਨਾ ਹੀ ਬਣਦਾ। ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜੇ ਤੁਸੀਂ ਪ੍ਰੇਮ ਤੋੜ ਵੀ ਦਿਓ ਪਰ ਅਸੀਂ ਨਹੀਂ ਤੋੜਾਂਗੇ, ਕਿਉਂਕਿ ਤੁਹਾਡੇ ਨਾਲ ਤੁਹਾਡੇ ਬਿਨਾਂ ਸਾਡਾ ਨਹੀਂ ਸਰ ਸਕਦਾ। ਤੁਮ ਸਿਉ ਤੋਰ ਕਵਨ ਸਿਉ ਜੋਰ ਹੈ, ਤੁਹਾਡੇ ਨਾਲੋਂ ਤੋੜ ਕੇ ਅਸੀਂ ਹੋਰ ਕਿਹਦੇ ਨਾਲ ਪ੍ਰੀਤੀ ਜੋੜਾਂਗੇ, ਹੋਰ ਕੋਈ ਤੁਹਾਡੇ ਜਿਹਾ ਦਿਸਦਾ ਹੀ ਨਹੀਂ ਹੈ।
ਜੋ ਤੁਮ ਦਿਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਜੇ ਤੁਸੀਂ ਦੀਵਾ ਬਣ ਜਾਓ ਤੇ ਅਸੀਂ ਤੁਹਾਡੀ ਬੱਤੀ ਬਣ ਜਾਈਏ, ਜਿਵੇਂ ਦੀਵਾ ਜਗਦਾ ਹੈ ਤੇ ਬੱਤੀ ਸੜਦੀ ਹੈ, ਇਸੇ ਤਰ੍ਹਾਂ ਤੁਸੀਂ ਦੀਵਾ ਬਣ ਜਾਓ ਤੇ ਅਸੀਂ ਬੱਤੀ ਬਣ ਕੇ ਤੇ ਆਪਣਾ ਆਪ ਕੁਰਬਾਨ ਕਰਨ ਲਈ ਤਿਆਰ ਹਾਂ। ਜੋ ਤੁਮ ਤੀਰਥ ਤੋ ਹਮ ਜਾਤੀ, ਜੇ ਤੁਸੀਂ ਤੀਰਥ ਬਣ ਜਾਓ ਤੇ ਅਸੀਂ ਤੁਹਾਡੇ ਯਾਤਰੀ ਬਣ ਕੇ ਹਮੇਸ਼ਾ ਲਈ ਤੀਰਥਾਂ ਦੀ ਯਾਤਰਾ ਕਰਦੇ ਰਵਾਂਗੇ ਤੇ ਹਮੇਸ਼ਾ ਲਈ ਤੁਹਾਡੀ ਸੇਵਾ ਦਰਸ਼ਨ ਪਰਸ਼ਨ ਕਰਦੇ ਰਵਾਂਗੇ।